ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਦੇ ਗੁਣਾਂ ਦਾ ਪੁੰਜ ਹਨ। ਸਰਦਾਰ ਗੁਰਪਾਲ ਸਿੰਘ ਜੀ ਲੰਡਨ ਆਡੀਟਰ ਅੰਮ੍ਰਿਤਸਰ ਨੇ ਸ਼ੰਕਾ ਕੀਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਦੇ ਗੁਣਾਂ ਦਾ ਪੁੰਜ ਕਿਵੇਂ ਹਨ। ਇਸ ਸ਼ੰਕੇ ਦੀ ਨਿਵਿਰਤੀ ਲਈ ਹੇਠ ਲਿਖੀ ਵਿਚਾਰ ਪ੍ਰਸ਼ਨੋਤਰੀ ਵਿੱਚ ਪ੍ਰਗਟ ਕੀਤੀ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਦੇ ਗੁਣਾਂ ਦਾ ਪੁੰਜ ਹਨ। ਗੁਰੂ ਨਾਨਕ ਦਸ਼ਮੇਸ਼ ਜੀ ਗੋਬਿੰਦ ਰੂਪ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਸਾਂ ਹੀ ਗੁਰੂ ਪਾਤਸ਼ਾਹੀਆਂ ਦਾ ਸੱਚਾ ਸਰੂਪ ਹਨ। ਅਕਾਲ ਪੁਰਖ ਸਣੇ ਸਾਰੇ ਨਿੱਜ ਗੁਣਾਂ ਦੇ ਗੁਰੂ ਸਾਹਿਬਾਨ ਦੇ ਜਾਮਿਆਂ ਅੰਦਰ ਹਲੂਲ ਕਰ ਆਇਆ ਹੈ ਅਤੇ ਬਾਰੰਬਾਰੀ ਹਲੂਲ ਕਰ ਆਇਆ ਹੈ। ਅਕਾਲ ਪੁਰਖ ਦੇ ਗੁਰੂ ਜਾਮਿਆਂ ਅੰਦਰ ਹਲੂਲ ਕਰ ਆਉਣ ਕਰਕੇ ਹੀ ਗੁਰੂ ਸਾਹਿਬਾਨ ਨੇ ਆਪਣੇ ਨਿੱਜ ਸਰੂਪਾਂ ਨੂੰ ਅਕਾਲ ਪੁਰਖ ਦੇ ਮਹੱਲ ਕਰਕੇ ਵਰਣਨ ਕੀਤਾ ਹੈ। ਇਸੇ ਕਰਕੇ ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ ਆਦਿ ਨਾਵਾਂ ਨਾਲ ਗੁਰੂ ਪਾਤਸ਼ਾਹੀਆਂ ਸੰਕੇਤਿਤ ਹਨ। ਅਕਾਲ ਪੁਰਖ ਦੇ ਸਭ ਗੁਣ, ਸਮੁੱਚੇ ਗੁਣ ਹਰੇਕ ਗੁਰੂ ਜਾਮੇ ਅੰਦਰ ਆਣ ਉਤਰੇ ਹਨ, ਉਤਰਦੇ ਰਹੇ ਹਨ। ਅਕਾਲ ਪੁਰਖ ਸਮੁੱਚਾ ਹੀ ਜਦ ਗੁਰੂ ਜਾਮੇ ਅੰਦਰ ਆਣ ਵਰਤਦਾ ਹੈ ਤਦ ਅਕਾਲ ਪੁਰਖ ਦੇ ਸਮੁੱਚੇ ਗੁਣ ਆਣ ਅਵਤਰਨੇ ਕੀ ਪਿੱਛੇ ਰਹਿ ਗਏ? ਹਰਗਿਜ਼ ਨਹੀਂ, ਉਹ ਵੀ ਵਿੱਚੇ ਹੀ ਆਣ ਅਵਤਰੇ, ਅਕਾਲ ਪੁਰਖ ਦੇ ਨਾਲ ਹੀ ਆਣ ਅਵਤਰੇ। ਜਦ ਹਰੇਕ ਗੁਰੂ ਜਾਮੇ ਅੰਦਰ ਅਕਾਲ ਪੁਰਖ ਸਮੇਤ ਆਪਣੇ ਗੁਣਾਂ ਦੇ ਆਣ ਉਤਰਿਆ ਤਾਂ ਦਸਾਂ ਗੁਰੂ ਸਾਹਿਬਾਨ ਦੇ ਸੱਚੇ ਸਾਕਸ਼ਾਤ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਅਕਾਲ ਪੁਰਖ ਸਮੁੱਚਾ ਹੀ ਆਪਣੇ ਸਮੁੱਚੇ ਗੁਣਾਂ ਸੰਯੁਕਤ ਨਿਰਸੰਦੇਹ ਆਣ ਅਵਤਰਿਆ। ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਕਾਲ ਪੁਰਖ ਦੇ ਗੁਣਾਂ ਦਾ ਪੁੰਜ ਨਾ ਮੰਨਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਸਾਂ ਗੁਰੂ ਪਾਤਸ਼ਾਹੀਆਂ ਦੇ ਸਰੂਪ ਮੰਨਣ ਵਾਲੀ ਗੱਲ ਤੋਂ ਮੁਨਕਰ ਹੋਣਾ ਹੈ। ਧੁਰ ਕੀ ਬਾਣੀ, ਅੰਮ੍ਰਿਤ ਸਰੂਪ ਪਾਰਸ ਗੁਰਬਾਣੀ ਵਾਹਿਗੁਰੂ ਅਕਾਲ ਪੁਰਖ ਦੇ ਅਕਾਲੀ ਗੁਣਾਂ ਦਾ ਸਰੂਪ ਹੈ, ਅਰਥਾਤ ਅਕਾਲ ਪੁਰਖ ਦੇ ਅੰਤਰੀਵੀ ਤੱਤ ਗੁਣ ਇਹ ਧੁਰ ਕੀ ਬਾਣੀ ਹੈ, ਨਾ ਕਿ ਗੁਣਾਂ ਦਾ ਬਿਆਨ ਡਿਸਕ੍ਰਿਪਸ਼ਨ ਹੈ। ਅਕਾਲ ਪੁਰਖ ਦੇ ਇਹ ਗੁਰਬਾਣੀ ਰੂਪੀ ਅਕਾਲੀ ਗੁਣ ਧੁਰੋਂ ਬਣੇ ਬਣਾਤੇ ਗੁਰੂ ਸਾਹਿਬਾਨ ਦੇ ਪਵਿੱਤਰ ਪਾਰਸ ਜਾਮਿਆਂ ਅੰਦਰ ਉਤਰੇ, ਸੋਈ ਗੁਣ ਬਣੇ ਬਣਾਤੇ ਗੁਰੂ ਜਾਮਿਆਂ ਤੋਂ ਹਲੂਲ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਜਾਮੇ ਅੰਦਰ ਆਣ ਪ੍ਰਵੇਸ਼ ਹੋਏ ਤਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਕਾਲ ਪੁਰਖ ਦੇ ਗੁਣਾਂ ਦਾ ਪੁੰਜ ਨਾ ਮੰਨਣਾ ਅਤੇ ਗੁਣਾਂ ਦਾ ਮਹਿਜ਼ ਬਿਆਨ ਜਾਂ ਅਨੁਵਾਦ ਡਿਸਕ੍ਰਿਪਸ਼ਨ ਆਖਣਾ ਸਖਤ ਗਲਤ ਫਹਿਮੀ ਵਾਲਾ ਅਗਿਆਨ ਹੈ। ਪਾਰਸ ਰੂਪ ਗੁਰਬਾਣੀ ਗੁਰਾਂ ਦੇ ਮੁਖਾਰ ਬਿੰਦ ਤੋਂ ਉਚਰੀ ਹੋਈ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਾਮੇ ਅੰਦਰ ਉਕਰੀ ਹੋਈ ਸ਼ਰਧਾ ਪੁੰਜ ਨਾਮ ਕਮਾਈ ਵਾਲੇ ਗੁਰਮੁਖ ਜਨਾਂ ਨੂੰ ਤਾਂ ਐਨ ਪ੍ਰਤੱਖ ਅਕਾਲ ਪੁਰਖ ਦੇ ਗੁਣਾਂ ਦਾ ਪੁੰਜ ਹੀ ਪ੍ਰਤੀਤ ਹੁੰਦੀ ਹੈ। ਨਾਮ ਕਮਾਈ ਤੋਂ ਕੁੱਥੇ ਅਤੇ ਗੁਰਮੁਖਾਂ ਵਾਲੀ ਅਨਨ ਸ਼ਰਧਾ ਤੋਂ ਊਣੇ ਖੁਸ਼ਕ ਫਿਲਾਸਫਰਾਂ ਨੂੰ ਇਹ ਗੁਰਬਾਣੀ ਰੂਪੀ ਗੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਉਕਰੇ ਲਿਖੇ ਹੋਏ ਹੋਣ ਕਰਕੇ ਗੁਣਾਂ ਦਾ ਬਿਆਨ ਡਿਸਕ੍ਰਿਪਸ਼ਨ ਹੀ ਪਾਸਦੇ ਹਨ। ਧੁਰ ਕੀ ਬਾਣੀ ਬਾਣ ਰੂਪ ਹੈ, ਨਾ ਕਿ ਬਿਆਨ ਰੂਪ। ਇਹ ਅੰਮ੍ਰਿਤ ਰੂਪ ਪਾਰਸ ਕਲਾਇਣੀ, ਪਾਰਸ ਰਸਾਇਣੀ ਗੁਰਬਾਣੀ ਅਕਾਲ ਪੁਰਖ ਜੋਤੀ ਸਰੂਪ ਦੀ ਤੇਜ ਪੁੰਜ ਦਿਵਤਾ ਦਾ ਜੋਤ ਕ੍ਰਿਸ਼ਮੀ ਉਤਾਰਾ ਹੈ, ਪਰ ਇਸ ਪਾਰਸ ਨੂੰ ਪਰਸਿਆਂ ਹੀ ਇਸ ਜੋਤ ਕ੍ਰਿਸ਼ਮਤਾ ਦਾ ਨੂਰ ਕਿਰਨੀ ਦਿਬ ਦਰਸਾਰਾ ਹੁੰਦਾ ਹੈ। ਪ੍ਰਸ਼ਨ, ਅਕਾਲ ਪੁਰਖ ਦੇ ਗੁਣਾਂ ਵਿੱਚੋਂ ਇੱਕ ਗੁਣ ਅਕਾਲ ਪੁਰਖ ਦਾ ਜੋਤ ਪੁੰਜ ਹੋਣਾ ਹੈ। ਉੱਤਰ, ਗੁਰਬਾਣੀ ਵੀ ਜੋਤ ਪੁੰਜ ਹੈ। ਪ੍ਰਸ਼ਨ, ਪਰ ਸਾਨੂੰ ਪ੍ਰਤੀਤ ਨਹੀਂ, ਗੁਰਬਾਣੀ ਵਿੱਚ ਜੋਤ ਸਾਨੂੰ ਦਿਸਦੀ ਨਹੀਂ। ਉੱਤਰ, ਕੀ ਆਮ ਅਲਪਗ ਦ੍ਰਿਸ਼ਟੀ ਨੂੰ ਅਕਾਲ ਪੁਰਖ ਦੀ ਜੋਤ ਦਿਸਦੀ ਹੈ? ਤਾਂ ਤੇ ਆਪ ਦਾ ਅਕਾਲ ਪੁਰਖ ਨੂੰ ਜੋਤ ਪੁੰਜ ਆਖ ਦੇਣਾ ਕੀ ਅਧਿਕ ਵਿਸ਼ੇਸ਼ਤਾ ਰੱਖਦਾ ਹੈ? ਅਕਾਲ ਪੁਰਖ ਨੂੰ ਵਾਸਤਵ ਵਿੱਚ ਜੋਤ ਪੁੰਜ ਸਰੂਪ ਵਿੱਚ ਪ੍ਰਤੱਖ ਦੇਖਣਾ ਗੁਰਬਾਣੀ ਦੀ ਕ੍ਰਿਸ਼ਮ ਕਮਾਈ ਉੱਤੇ ਹੀ ਨਿਰਭਰ ਰੱਖਦਾ ਹੈ। ਗੁਰਬਾਣੀ ਦੀ ਕ੍ਰਿਸ਼ਮ ਕਮਾਈ ਕੀਤਿਆਂ ਨਾ ਕੇਵਲ ਗੁਰਬਾਣੀ ਹੀ ਜੋਤ ਸਰੂਪ ਵਿਕਾਸ ਵਿੱਚ ਪ੍ਰਤੀਬਿੰਬਿਤ ਹੋਏ ਆਉਂਦੀ ਹੈ, ਬਲਕਿ ਅਕਾਲ ਪੁਰਖ ਦਾ ਲੁਪਤ ਗੁਪਤ ਜੋਤੀ ਸਰੂਪ ਵੀ ਨਭ ਖੱਟ ਅੰਤਰ ਹੀ ਤੇਜਸੀ ਜੋਤ ਪ੍ਰਤੀਬਿੰਬਤਾ ਪ੍ਰਜਵਲਿਤ ਕਰ ਆਉਂਦਾ ਹੈ। ਅਕਾਲ ਪੁਰਖ ਦੇ ਜੋਤ ਸਰੂਪ ਹੋਣ ਦੀ ਤਤ ਪ੍ਰਤੀਤ ਗੁਰਬਾਣੀ ਰੂਪੀ ਗੁਣਾਂ ਦੇ ਪ੍ਰਤਾਪ ਕਰਕੇ ਹੀ ਜ਼ਹੂਰ ਵਿੱਚ ਆਉਂਦੀ ਹੈ। ਅਕਾਲ ਪੁਰਖ ਦੇ ਜੋਤੀ ਸਰੂਪ ਹੋਣ ਦਾ ਜ਼ਹੂਰ ਗੁਰਬਾਣੀ ਰੂਪੀ ਗੁਣਾਂ ਦੇ ਨੂਰ ਪੁੰਜ ਪ੍ਰਗਟਿਆਉਣ ਪਰ ਪ੍ਰਗਟ ਪਹਾਰੇ ਜਾਪਦਾ ਹੈ। ਤਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਬਾਣੀ ਦੇ ਕੇਵਲ ਬੋਹਿਤ ਹੀ ਨਹੀਂ, ਬਲਕਿ ਅਕਾਲ ਪੁਰਖ ਦੇ ਤਤ ਗੁਣਾਂ ਦਾ ਪੁੰਜ ਹਨ। ਗੁਰਬਾਣੀ ਮਹਿਜ਼ ਉਪਦੇਸ਼ ਰੂਪ ਕਥਾ ਕਹਾਣੀ ਮਈ ਅਕਾਲ ਪੁਰਖ ਦੇ ਗੁਣਾਂ ਦਾ ਫੋਕਟ ਬਿਆਨ ਬਿਰਤਾਂਤ ਨਹੀਂ, ਬਲਕਿ ਇਹ ਗੁਰਬਾਣੀ ਅਕਾਲ ਪੁਰਖ ਦਾ ਤਤ ਗਿਆਨ ਹੈ। ਅਕਾਲ ਪੁਰਖ ਦੇ ਤਤ ਅੰਮ੍ਰਿਤ ਗੁਣ ਗੁਰਬਾਣੀ ਦੁਆਰਾ ਹੀ ਤਤ ਗਿਆਨ ਤੇ ਤਤ ਧਿਆਨ ਅੰਦਰ ਆਉਂਦੇ ਹਨ, ਜ਼ਹੂਰ ਪਜ਼ੀਰ ਹੁੰਦੇ ਹਨ। ਪ੍ਰਸ਼ਨ, ਅਕਾਲ ਪੁਰਖ ਦੇ ਗੁਣ ਅਕਾਲ ਪੁਰਖ ਦੇ ਅੰਦਰ ਹਨ, ਜੈਸਾ ਕਿ ਪਾਣੀ ਦਾ ਠੰਡਾਪਣ ਵਾਲਾ ਗੁਣ ਪਾਣੀ ਦੇ ਅੰਦਰ ਹੈ। ਪਾਣੀ ਨੂੰ ਠੰਡਾ ਆਖਣਾ ਪਾਣੀ ਦੇ ਠੰਡਾ ਹੋਣ ਵਾਲੇ ਗੁਣ ਦਾ ਬਿਆਨ ਵਖਿਆਨ ਡਿਸਕ੍ਰਿਪਸ਼ਨ ਹੈ। ਪਾਣੀ ਦੇ ਠੰਡਾ ਆਖਣ ਮਾਤਰ ਵਿੱਚ ਪਾਣੀ ਦੀ ਠੰਡਕ ਨਹੀਂ, ਠੰਡਕ ਤਾਂ ਪਾਣੀ ਵਿੱਚ ਹੈ। ਉੱਤਰ, ਭਾਵੇਂ ਦ੍ਰਿਸ਼ਟਾਂਤ ਉਦਾਹਰਣ ਦੇ ਸਾਰੇ ਅੰਗ ਦ੍ਰਿਸ਼ਟਾਂਤ ਵਿੱਚ ਨਹੀਂ ਘਟ ਸਕਦੇ, ਪਰ ਫਿਰ ਵੀ ਅਸੀਂ ਆਪ ਦੀ ਨਿਸ਼ਾ ਕਰ ਦਿੰਦੇ ਹਾਂ। ਅਕਾਲ ਪੁਰਖ ਠੰਡਾ ਹੈ ਤਾਂ ਗੁਰਬਾਣੀ ਵੀ ਠੰਡੀ ਹੈ। ਅਜੇ ਅਕਾਲ ਪੁਰਖ ਦੇ ਠੰਡੇ ਹੋਣ ਦਾ ਗੁਣ ਤਾਂ ਆਪ ਦਾ ਸੁਣਿਆ ਸੁਣਾਇਆ ਹੀ ਹੈ, ਪਰੰਤੂ ਗੁਰਬਾਣੀ ਦੀ ਠੰਡਕ ਠੰਡਿਆਂ ਦੀ ਅਜ਼ਮਾਈ ਹੋਈ ਹੈ। ਆਪ ਦੇ ਪਾਸ ਕੀ ਸਬੂਤ ਹੈ ਕਿ ਪਾਣੀ ਠੰਡਾ ਹੈ? ਜਿਨ੍ਹਾਂ ਨੇ ਪਾਣੀ ਪੀਤਾ ਹੈ ਤੇ ਪੀ ਕੇ ਆਖਿਆ ਹੈ ਕਿ ਇਹ ਠੰਡਾ ਹੈ, ਤਾਂ ਹੀ ਆਪਨੇ ਆਖਿਆ ਹੈ ਕਿ ਪਾਣੀ ਠੰਡਾ ਹੈ? ਜਾਂ ਆਪਨੇ ਖੁਦ ਪੀ ਕੇ ਅਜ਼ਮਾਇਆ ਹੈ ਕਿ ਪਾਣੀ ਠੰਡਾ ਹੈ, ਤਦੇ ਆਪ ਨੂੰ ਪ੍ਰਤੀਤ ਹੋਇਆ ਕਿ ਪਾਣੀ ਠੰਡਾ ਹੈ, ਜਾਂ ਪਾਣੀ ਅੰਦਰ ਠੰਡਾ ਹੋਣ ਦੇ ਗੁਣ ਹਨ? ਸੱਚਮੁੱਚ ਪਾਣੀ ਨੂੰ ਠੰਡਾ ਠੰਡਾ ਆਖਣ ਵਿੱਚ ਆਪ ਨੂੰ ਪਾਣੀ ਦੀ ਠੰਡਕ ਨਹੀਂ ਵਿਆਪੀ ਤੇ ਨਾ ਹੀ ਪ੍ਰਤੀਤ ਹੋਈ, ਜਦ ਤਾਈਂ ਕਿ ਆਪਨੇ ਪਾਣੀ ਪੀ ਨਹੀਂ ਲਿਆ। ਪਾਣੀ ਦੇ ਗੁਣਾਂ ਨੂੰ ਆਖੀ ਜਾਣਾ ਠੰਡਕ ਨਹੀਂ ਪਹੁੰਚਾ ਸਕਦਾ, ਪਰੰਤੂ ਗੁਰਬਾਣੀ ਰੂਪੀ ਗੁਣਾਂ ਦੇ ਆਖੀ ਜਾਣ ਵਿੱਚ ਵੀ ਠੰਡਕ ਹੈ। ਅੰਮ੍ਰਿਤ ਰੂਪੀ ਬਾਣੀ ਦਾ ਆਖੀ ਪਾਖੀ ਜਾਣਾ ਅੰਮ੍ਰਿਤ ਪੀਣਾ ਛਕੀਣਾ ਹੈ, ਕਿਉਂਕਿ ਇਹ ਅੰਮ੍ਰਿਤ ਬਾਣੀ ਅੰਮ੍ਰਿਤ ਕਲਾ ਵਰਤਾਉਂਦੀ ਹੈ। ਇਹੋ ਤਾਂ ਤਤ ਪਰਮਾਰਥੀ ਅਕਾਲੀ ਗੁਣਾਂ ਦੀ ਤੱਤ ਵਿਲੱਖਣਤਾ ਹੈ। ਤ੍ਰੈ ਗੁਣੀ ਪਦਾਰਥਾਂ ਦੀ ਮਿਸਾਲ ਤਿੱਥੇ ਲਵੇ ਨਹੀਂ ਲੱਗ ਸਕਦੀ ਹੈ। ਪਾਣੀ ਦੇ ਠੰਡਾ ਹੋਣ ਦੇ ਗੁਣ ਪਾਣੀ ਵਿੱਚ ਹਨ, ਪਾਣੀ ਦੇ ਠੰਡਾ ਠੰਡਾ ਆਖਣ ਦੇ ਵਿੱਚ ਨਹੀਂ, ਪਰੰਤੂ ਅਕਾਲ ਪੁਰਖ ਦੇ ਗੁਣਾਂ ਨੂੰ ਅਰਥਾਤ ਗੁਰਬਾਣੀ ਦੇ ਆਖਣ ਪਾਖਣ ਰਟਣ ਮਾਤਰ ਵਿੱਚ ਹੀ ਸੱਚੀ ਸੀਤਲਤਾ ਠੰਡਕ ਹੈ। ਅਕਾਲ ਪੁਰਖ ਦੀ ਸੀਤਲਤਾ ਗੁਰਬਾਣੀ ਰੂਪੀ ਗੁਣਾਂ ਦੀ ਸੀਤਲਤਾ ਨੂੰ ਪੇਖਿਆਂ ਪਰਖਿਆਂ ਹੀ ਸੀਤਲਤਾ ਹੁੰਦੀ ਹੈ। ਅਕਾਲ ਪੁਰਖ ਦੀ ਸੀਤਲਤਾ ਗੁਰਬਾਣੀ ਰੂਪੀ ਗੁਣਾਂ ਦੀ ਸੀਤਲਤਾ ਨੂੰ ਪੇਖਿਆਂ ਪਰਖਿਆਂ ਹੀ ਸੀਤਲਤਾ ਹੁੰਦੀ ਹੈ, ਅਰਥਾਤ ਸੀਤਲਤਾ ਦੀ ਸੱਤਤਾ ਨਿਸ਼ਚੇ ਕਰਾਉਂਦੀ ਹੈ। ਪ੍ਰਸ਼ਨ, ਇਹ ਤਾਂ ਸਿੱਧ ਹੋ ਗਿਆ, ਮੰਨਿਆ ਜਾ ਸਕਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਕਾਲ ਪੁਰਖ ਦੇ ਗੁਣਾਂ ਦਾ ਸਰੂਪ ਹੈ, ਪਰ ਆਪ ਦੇ ਹੀ ਕਥਨ ਅਨੁਸਾਰ ਇਹ ਵੀ ਸਿੱਧ ਹੈ ਕਿ ਗੁਰਬਾਣੀ ਦੀ ਕਮਾਈ ਕੀਤੇ ਬਿਨਾਂ ਅਕਾਲ ਪੁਰਖ ਦੇ ਤੱਤ ਗੁਣਾਂ ਦੀ ਲਖਤਾ ਨਹੀਂ ਹੁੰਦੀ। ਗੁਣਾਂ ਦੇ ਪ੍ਰਗਟਿਆਉਣ ਵਾਲਾ ਫਿਕਰਾ ਹੀ ਦੱਸਦਾ ਹੈ ਕਿ ਗੁਣ ਅਕਾਲ ਪੁਰਖ ਵਿੱਚ ਹਨ, ਜਿੱਥੋਂ ਕਿ ਇਹ ਪ੍ਰਗਟਿਆਏ ਹਨ। ਉੱਤਰ, ਅਕਾਲ ਪੁਰਖ ਦੇ ਪ੍ਰਗਟਿਆਏ ਗੁਣਾਂ ਦਾ ਗੁਲਦਸਤਾ ਹੀ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਆਈ ਪ੍ਰਗਟਿਆਈ ਅਵਤਰ ਆਈ ਗੁਰਬਾਣੀ ਹੈ। ਫਿਰ ਆਪ ਹੀ ਦੱਸੋ ਕਿ ਇਹਨਾਂ ਗੁਰਬਾਣੀ ਅੰਦਰ ਆਏ ਅਵਤਰੇ ਗੁਣਾਂ ਤੋਂ ਭਿੰਨ ਹੋਰ ਕਿਹੜੇ ਗੁਣ ਹਨ ਜਿਨ੍ਹਾਂ ਨੂੰ ਕਿ ਆਪ ਦੱਸਦੇ ਹੋ ਕਿ ਉਹ ਅਕਾਲ ਪੁਰਖ ਵਿੱਚ ਹਨ। ਪ੍ਰਸ਼ਨ ਕਰਤਾ, ਉਹ ਗੁਣ ਅਕਾਲ ਪੁਰਖ ਦੇ ਵਿੱਚ ਹੀ ਹਨ, ਉਹਨਾਂ ਦਾ ਵਰਣਨ ਨਹੀਂ ਹੋ ਸਕਦਾ। ਉੱਤਰਦਾਤਾ, ਤਾਂ ਆਪ ਹੁਣ ਇਸ ਗੱਲ ਤੋਂ ਵੀ ਮੁਨਕਰ ਹੁੰਦੇ ਹੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਦੇ ਗੁਣਾਂ ਦਾ ਵਰਣਨ ਹਨ? ਪ੍ਰਸ਼ਨ ਕਰਤਾ, ਵਰਣਨ ਬਿਆਨ ਤਾਂ ਹੈ। ਉੱਤਰਦਾਤਾ, ਤਦ ਆਪ ਦਾ ਇਹ ਕਥਨ ਗਲਤ ਸਿੱਧ ਹੋ ਗਿਆ ਕਿ ਅਕਾਲ ਪੁਰਖ ਦੇ ਗੁਣਾਂ ਦਾ ਵਰਣਨ ਨਹੀਂ ਹੋ ਸਕਦਾ। ਪ੍ਰਸ਼ਨ ਕਰਤਾ, ਹੋ ਤਾਂ ਸਕਦਾ ਹੈ, ਪਰ ਮੇਰੇ ਵਰਗੇ ਅਲਪਕ ਬੁੱਧੀ ਵਾਲੇ ਜੰਤ ਉਹਨਾਂ ਗੁਣਾਂ ਨੂੰ ਵਰਣਨ ਨਹੀਂ ਕਰ ਸਕਦੇ। ਉੱਤਰਦਾਤਾ, ਸਤਿਗੁਰਾਂ ਦੀ ਸਰਬੱਗ ਬੁੱਧੀ ਤਾਂ ਵਰਣਨ ਕਰ ਸਕਦੀ ਹੈ ਕਿ ਨਹੀਂ? ਪ੍ਰਸ਼ਨ ਕਰਤਾ, ਹਾਂ, ਸਤਿਗੁਰੂ ਸਾਹਿਬਾਨ ਦੀ ਸਰਬੱਗਤਾ ਅੰਦਰ ਤਾਂ ਇਹ ਸਮਰੱਥਾ ਹੈ। ਉੱਤਰਦਾਤਾ, ਸਤਿਗੁਰਾਂ ਦੀ ਸਰਬੱਗਤਾ ਤੇ ਸਮਰੱਥਤਾ ਇਸ ਗੱਲ ਦੀ ਲਖਾਇਕ ਹੈ ਕਿ ਸਤਿਗੁਰਾਂ ਨੇ ਅਕਾਲ ਪੁਰਖ ਦੇ ਗੁਣਾਂ ਨੂੰ ਪ੍ਰਤੱਖ ਵੇਖ ਕੇ ਹੀ ਉਹਨਾਂ ਗੁਣਾਂ ਦਾ ਪ੍ਰਤੱਖ ਉਤਾਰਾ ਗੁਰਬਾਣੀ ਦੇ ਸਰੂਪ ਵਿੱਚ ਉਤਾਰਿਆ ਹੈ। ਚਾਹੇ ਅਲਪਗ ਬੁੱਧੀ ਦੇ ਬੁੱਧੀਵਾਨਾਂ ਨੂੰ ਇਹ ਗੁਰਬਾਣੀ ਅਕਾਲ ਪੁਰਖ ਦੇ ਗੁਣਾਂ ਦਾ ਮਹਿਜ਼ ਵਰਣਨ ਹੀ ਭਾਸੇ, ਪਰ ਵਾਸਤਵ ਵਿੱਚ ਤਾਂ ਇਹ ਗੁਰਬਾਣੀ ਰੂਪ ਗੁਣ ਅਕਾਲ ਪੁਰਖ ਦੇ ਤੱਤ ਅੰਤਰੀਵ ਗੁਣ ਹੀ ਹਨ, ਜੋ ਸਰਬੱਗ ਸਮਰੱਥਮਾਨ ਮਹਾਂਪੁਰਖ ਸਰਬੱਗ ਬੁੱਧੀ ਦੇ ਬੁੱਧੀਸ਼ਰਾਂ ਨੇ ਪ੍ਰਤੱਖ ਪੇਖੇ ਪਰਖੇ ਹਨ। ਤਿੰਨਾਂ ਦੇ ਨਿਕਟ ਅਕਾਲ ਪੁਰਖ ਦੇ ਗੁਪਤ ਲੁਪਤ ਗੁਣ, ਅਲਪਗ ਬੁੱਧੀਓ ਅਗੋਚਰ ਅਕਾਲੀ ਗੁਣ, ਸਾਕਸ਼ਾਤਕਾਰਤਾ ਦੀ ਸੱਤਤਾ ਜਨਕ ਹਨ। ਜਿਹੇ ਅਕਾਲ ਪੁਰਖ ਵਿੱਚ ਹਨ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹਨ। ਅਲਪਗ ਬੁੱਧੀ ਵਾਲਿਆਂ ਨੂੰ ਇਹ ਗੁਣ ਨਿਰਾ ਵਰਣਨ ਰੂਪ ਹੀ ਪ੍ਰਤੀਤ ਹੁੰਦੇ ਹਨ। ਇਹਨਾਂ ਸਰਬੱਗ ਅਕਾਲੀ ਗੁਣਾਂ ਦੀ ਸਪਰਸ਼ਤਾ ਨਾਲ ਬੁੱਧੀ ਅਲਪਗ ਤੋਂ ਸਰਬੱਗ ਹੋਏ ਆਉਂਦੀ ਹੈ, ਅਤੇ ਸਰਬੱਗਤਾ ਪ੍ਰਾਪਤ ਕਰਕੇ ਹੀ ਇਨ ਬਿਨ ਸਾਕਸ਼ਾਤ ਹੀ ਤਿੰਨਾਂ ਅਕਾਲੀ ਗੁਣਾਂ ਨੂੰ ਅਕਾਲ ਪੁਰਖ ਦੇ ਅੰਤਰਗਤ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਤਰਗਤ ਅਭੇਦ ਰੂਪ ਕਰਕੇ ਹੀ ਪੇਖਦੀ ਹੈ। ਜੈਸੇ ਕਿ ਪਾਣੀ ਜਿਨ੍ਹਾਂ ਨੇ ਪਰਸਿਆ ਹੈ ਤਿਨ੍ਹਾਂ ਨੂੰ ਠੰਡਾ ਪ੍ਰਤੀਤ ਹੋਇਆ ਹੈ, ਇਸੇ ਤਰ੍ਹਾਂ ਅਕਾਲ ਪੁਰਖ ਦੇ ਅਕਾਲੀ ਗੁਣਾਂ ਦੀ ਪਾਰਸਤਾ ਨੂੰ ਜਿਨ੍ਹਾਂ ਨੇ ਪਰਸਿਆ ਤੇ ਅਕਾਲ ਪੁਰਖ ਨੂੰ ਭੇਟਿਆ ਹੈ ਤਿਨ੍ਹਾਂ ਨੂੰ ਹੀ ਵਾਸਤਵ ਵਿੱਚ ਅਕਾਲ ਪੁਰਖ ਠੰਡਾ ਮਿੱਠਾ ਅਤੇ ਜੋਤ ਜੋਤੰਨਾ ਕਰਕੇ ਸਾਕਸ਼ਾਤ ਹੋਇਆ ਹੈ। ਤ੍ਰੈ ਗੁਣੀ ਪਦਾਰਥਾਂ ਦੇ ਗੁਣਾਂ ਦੀ ਸਪਰਸ਼ਤਾ ਪਾਰਸ ਕਲਾ ਨਹੀਂ ਵਰਤਾ ਸਕਦੀ, ਇਸ ਕਰਕੇ ਉਹ ਗੁਣ ਨਿਰੇ ਵਰਣਨ ਰੂਪ ਹੀ ਹਨ। ਜਿਨ੍ਹਾਂ ਨੇ ਪਾਣੀ ਨੂੰ ਨਹੀਂ ਪੀਤਾ ਉਹਨਾਂ ਨੂੰ ਪਾਣੀ ਠੰਡਾ ਹੈ ਕਹਿਣ ਮਾਤਰ ਨਾਲ ਠੰਡਕ ਨਹੀਂ ਪਹੁੰਚ ਸਕਦੀ। ਪਰ ਦੂਜੇ ਪਾਸੇ ਪਰਮਾਰਥੀ ਗੁਣਾਂ ਅਰਥਾਤ ਗੁਰਬਾਣੀ ਰੂਪੀ ਅਕਾਲੀ ਗੁਣਾਂ ਦੇ ਸਪਰਸ਼ਨ ਆਖਣ ਭਾਖਣ ਰੂਪੀ ਵਰਣਨ ਕਰਨ ਨਾਲ ਹੀ ਤਿਨ੍ਹਾਂ ਨੂੰ ਵੀ ਅਕਾਲ ਪੁਰਖ ਦੇ ਗੁਣਾਂ ਦਾ ਸਾਕਸ਼ਾਤਕਾਰ ਹੋਏ ਆਉਂਦਾ ਹੈ। ਜਿਨ੍ਹਾਂ ਨੇ ਕਦੇ ਅਕਾਲ ਪੁਰਖ ਨੂੰ ਦੇਖਿਆ ਵੀ ਨਹੀਂ, ਜਿਨ੍ਹਾਂ ਨੂੰ ਅਕਾਲ ਪੁਰਖ ਦੇ ਗੁਣ ਸਾਕਸ਼ਾਤ ਨਹੀਂ ਹੋਏ, ਉਹਨਾਂ ਦਾ ਇਹ ਆਖਣਾ ਕਿ ਇਹ ਗੁਣ ਅਕਾਲ ਪੁਰਖ ਵਿੱਚ ਹਨ ਕੋਈ ਵੀ ਅਰਥ ਪਰਮਾਰਥ ਸਿੱਧ ਨਹੀਂ ਕਰਦਾ। ਉਹਨਾਂ ਨੂੰ ਤਾਂ ਇਹ ਗੁਣ ਨਿਰੇ ਵਰਣਨ ਰੂਪ ਹੀ ਭਾਸਦੇ ਹਨ।